भगवती छंद ता प्रसाद के जाहर जहूर हैं के हाजर हजूर हैं, हमें सुल सलाम हैं समातुल कलाम हैं। वाहे गुरु जी का खालसा वाहे गुरु जी की फतेह। सन्मान सत्कारयोग गुरु रूप गुरु प्यारी साध संगत जीओ, सतगुरां दी अपार कृपा रहमत बख्शिश दा सदका दसम पातशाह जी दी उचारण कीती हुई पावन बाणी श्री जाप साहिब दी विचार श्रवण करदे आ रहे हां। 19 भाग पिछे 149 छंद तक संपूर्ण होए हन। अज 20वें पाठ दे विच आप जी ने 150 नंबर छंद दा पाठ श्रवण कीता है। वडभागे हां क्योंकि पातशाह जी की पावन बाणी का फैसला है, वडभागी साध संग प्राप्त तिन भेटत दुरमत खोई, तिन की धूर नानक दास बादशाह जिन हर नाम हृदय परोई। साध संगत गुरु की संगत वड्डे भागां दे नाल श्रेष्ठ भागां नाल प्राप्त हुंदी है। ਪੁਰੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਸ ਜੀਵ ਦੇ ਮੱਥੇ 'ਤੇ ਇਹ ਸ੍ਰੇਸ਼ਟ ਉੱਤਮ ਲੇਖ ਲਿਖੇ ਹਨ। ਆਨੰਦ ਸਾਹਿਬ ਦੀ ਬਾਣੀ ਅੰਦਰ ਆਪਾਂ ਇਹ ਤੁਕ ਪੜ੍ਹਦੇ ਹਾਂ, ਪੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੈ ਲਾਗੇ। ਪੁਰੋਂ ਮੱਥੇ ਭਾਗ ਜਿਨ੍ਹਾਂ ਨੇ ਉਸ ਅਕਾਲ ਪੁਰਖ ਤੋਂ ਸ੍ਰੇਸ਼ਟ ਲਿਖਵਾਏ ਨੇ, ਜਿਨ੍ਹਾਂ 'ਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਪੂਰਬਲੇ ਕਰਮ ਪ੍ਰਗਟ ਹੁੰਦੇ ਹੋਣ, ਭਾਗ ਉਦੈ ਹੋਣ, ਤਾਂ ਮਹਾਨ ਸਤਿਗੁਰਾਂ ਦੀ ਸਤਸੰਗਤ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਸਭ ਤੋਂ ਵੱਡੇ ਭਾਗ ਦਰਸਾਏ ਹਨ, ਉੱਥੇ ਇਹ ਨਹੀਂ ਕਿਹਾ ਕਿ ਜਿਸ ਮਨੁੱਖ ਨੂੰ ਲੰਮੀ ਆਰਜ਼ਾ ਮਿਲ ਗਈ ਵੱਡੇ ਭਾਗ ਹਨ, ਜਿਸ ਮਨੁੱਖ ਨੂੰ ਬਹੁਤ ਸਾਰਾ ਧਨ ਮਿਲ ਗਿਆ, ਜ਼ਮੀਨ ਮਿਲ ਗਈ, ਜਾਇਦਾਦ ਮਿਲ ਗਈ, ਪਦਾਰਥ ਮਿਲ ਗਏ, ਧੀਆਂ ਪੁੱਤਰ ਇਸਤਰੀ ਆਦਿਕ ਮਿਲ ਗਿਆ, ਤਾਂ ਉਸਦੇ ਭਾਗ ਵੱਡੇ ਹਨ? ਨਹੀਂ। ਸਤਿਗੁਰੂ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਦੇ ਆ। ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਨੇ ਜਿਹੜਾ ਸਿੱਖ ਗੁਰੂ ਦੇ ਚਰਨਾਂ ਵੱਲ ਨੂੰ ਮੁੜ ਪਵੇ, ਚਰਨਾਂ ਵੱਲ ਨੂੰ ਪਰਤ ਪਵੇ। ਤੇ ਚਰਨ ਕੀ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕਾ ਨਾਨਕ ਬੰਧਿਓ ਪਾਲ। ਅਸੂਲ ਸਰੀਰ ਦੇ ਪੈਰ ਜਿਹੜੇ ਨੇ ਇਹ ਚਰਨ ਨਹੀਂ, ਚਰਨ ਨੇ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਗੁਰੂ ਦਾ ਸ਼ਬਦ ਹੀ ਚਰਨ ਹਨ। ਚਿੱਤ ਚਰਨ ਨਾਮ ਚਾਪ ਸਾਹਿਬ ਵਿੱਚ ਅੱਗੇ ਚੱਲ ਕੇ ਆਪਾਂ ਪੜ੍ਹਾਂਗੇ। ਨਾਮ ਦਾ ਚਿੱਤ ਵਿੱਚ ਵਸਾਉਣਾ ਹੀ ਪਰਮੇਸ਼ੁਰ ਵਾਹਿਗੁਰੂ ਜੀ ਦੇ ਚਰਨਾਂ ਦਾ ਵਸਾਉਣਾ ਹੈ। ਰਹੋ ਵਿਚਾਰ, ਵਡਭਾਗੇ ਹਾਂ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਰਹਿਮਤ ਬਖਸ਼ਿਸ਼ ਕੀਤੀ ਹੈ, ਦੁਰਲੰਭ ਮਨੁੱਖਾ ਜਨਮ ਨੂੰ ਚੁਲੰਭ ਕਰਨ ਵਾਸਤੇ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪਾਂ ਨੂੰ ਰਲ ਮਿਲ ਕੇ ਪ੍ਰਾਪਤ ਹੋ ਰਹੀ ਹੈ। ਸੁਣਤੇ ਪੁਨੀਤ ਕਹਿਤੇ ਪਵਿੱਤ, ਸੁਣਨ ਵਾਲਾ ਜਿਹੜਾ ਹੈ ਤਿੰਨ ਗੁਣਾ ਵੱਧ ਪਵਿੱਤਰ ਹੁੰਦਾ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸੁਣਨ ਦਾ ਬੜਾ ਵੱਡਾ ਲਾਭ ਹੈ। ਕੱਲ੍ਹ ਦੇ ਸ਼ਾਇਦ ਜਾਂ ਪਰਸੋਂ ਦੇ ਦੀਵਾਨ ਵਿੱਚ ਆਪਾਂ ਨੇ ਵਿਚਾਰ ਕੀਤੀ ਸੀ ਕਿ ਬਾਣੀ ਸੁਣਨ ਦਾ ਹੀ ਸਭ ਤੋਂ ਵੱਡਾ ਲਾਭ ਹੈ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾਂ ਗੁਰ ਤੇ ਵਿਦ ਜਾਣੀ। ਵਡਭਾਗੀਆ ਸੁਣ ਅੰਮ੍ਰਿਤ ਬਾਣੀ ਨਾਮ, ਰਹੋ ਵਿਚਾਰ ਆਓ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, ਭਗਵਤੀ ਛੰਦ ਤਾ ਪ੍ਰਸਾਦ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ। ਹੇ ਪ੍ਰਭੂ ਤੇਰਾ ਪ੍ਰਕਾਸ਼ ਪ੍ਰਤੱਖ ਦਿਸਦਾ ਹੈ ਪ੍ਰਤੱਖ, ਕਿਉਂਕਿ ਤੂੰ ਹਰ ਥਾਂ ਮੌਜੂਦ ਹੈ। ਜ਼ਹੂਰ ਦਾ ਅਰਥ ਹੁੰਦਾ ਪ੍ਰਕਾਸ਼, ਜ਼ਾਹਰ ਜ਼ਹੂਰ, ਜ਼ਾਹਰ ਦਾ ਅਰਥ ਹੈ ਪ੍ਰਤੱਖ, ਹਾਜ਼ਰ ਆਪਾਂ ਜਾਣਦੇ ਹੀ ਹਾਂ, ਮੌਜੂਦ, ਹਜ਼ੂਰ ਹਰੇਕ ਦੇ ਅੰਗ ਸੰਗ। ਇਹ ਪਰਮੇਸ਼ਰ ਤੂੰ ਸਾਰਿਆਂ ਦੇ ਅੰਗ ਸੰਗ ਹੈ, ਹਾਜ਼ਰ ਹਜ਼ੂਰ ਅਤੇ ਜ਼ਾਹਰ ਜ਼ਹੂਰ ਹੈ, ਤੇਰਾ ਪ੍ਰਤੱਖ ਸਰੂਪ ਜਿਹੜਾ ਹੈ ਜ਼ਾਹਰਾ ਤੌਰ ਦੇ ਉੱਤੇ ਨਜ਼ਰ ਆਉਂਦਾ ਹੈ, ਭਾਵ ਤੋਂ ਪ੍ਰਤੱਖ ਹੈ। ਹੁਣ ਸੰਸਾਰਕ ਆਦਮੀ ਇਹ ਸਵਾਲ ਕਰਦਾ ਹੈ ਕਿ ਪਰਮਾਤਮਾ ਦਿਖਦਾ ਨਹੀਂ, ਪਰ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਉਹ ਕਹਿੰਦੇ ਨੇ ਪਰਮੇਸ਼ਰ ਹਾਜ਼ਰ ਨਾਜ਼ਰ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਫਰਮਾਨ ਹੈ, ਸਰਬੈ ਏਕ ਅਨੇਕੈ ਸਵਾਮੀ, ਸਭ ਘਟ ਭੁਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੈ, ਸਹਿਜੇ ਹੋਏ ਸੋ ਹੋਈ। ਪਰਮੇਸ਼ਰ ਹੱਥ ਤੋਂ ਵੀ ਨੇੜੇ ਹੈ। ਜਿਨ੍ਹਾਂ ਨੇ ਉਸ ਮਾਲਕ ਦੇ ਦਰਸ਼ਨ ਕੀਤੇ ਉਹ ਤਾਂ ਕਹਿੰਦੇ ਹਾਜ਼ਰ ਨਾਜ਼ਰ ਹੈ, ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਨਾਵੇਂ ਪਾਤਸ਼ਾਹ ਜੀ ਕਹਿੰਦੇ ਘੱਟ ਘੱਟ ਦੇ ਵਿੱਚ ਵੱਸ ਰਿਹਾ ਹੈ, ਸੰਤ ਜਨ ਪੁਕਾਰ ਕੇ ਦੱਸ ਰਹੇ ਨੇ ਭਾਈ ਉਹ ਹਾਜ਼ਰ ਨਾਜ਼ਰ ਹੈ, ਪ੍ਰਤੱਖ ਹੈ, ਪਰ ਸਾਨੂੰ ਦਿਸਦਾ ਨਹੀਂ। ਉਹਦਾ ਕਾਰਨ ਹੈ ਕਿ ਸਾਡੀ ਬੁੱਧੀ ਜਿਹੜੀ ਹੈ ਉਹ ਮਲੀਨ ਹੋ ਚੁੱਕੀ ਹੈ। ਪਾਤਸ਼ਾਹ ਕਹਿੰਦੇ ਕਿ ਬੁੱਧੀ ਮਲੀਨ ਹੈ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੇ ਦੀਪ ਮਲੀਨ। ਇਸ ਮਨੁੱਖ ਦੀ ਬੁੱਧੀ ਜਿਹੜੀ ਹੈ ਭਗਤ ਰਵਿਦਾਸ ਜੀ ਕਹਿੰਦੇ ਅਵਿਦਿਆ ਦੇ ਨਾਲ, ਅਗਿਆਨਤਾ ਦੇ ਨਾਲ ਇਸ ਬੰਦੇ ਨੇ, ਇਸ ਪ੍ਰਾਣੀ ਨੇ ਮੋਹ ਪਾ ਲਿਆ। ਮੋਹ ਪਾਉਣ ਕਰਕੇ ਅਗਿਆਨਤਾ ਦੇ ਨਾਲ ਅਤੇ ਭਰਮ ਦਾ ਪਰਦਾ ਜਿਹੜਾ ਸੀ ਉਹ ਸਾਡੀ ਮੱਤ ਦੇ ਉੱਪਰ ਪੈ ਗਿਆ, ਬੁੱਧੀ ਮਲੀਨ ਹੋ ਗਈ। ਹੁਣ ਪਾਣੀ ਵੇਖੋ ਗੰਧਲਾ ਹੋਵੇ, ਪਾਣੀ ਵਿੱਚ ਕੋਈ ਚੀਜ਼ ਡਿੱਗ ਪਵੇ ਤਾਂ ਕਦੀ ਨਜ਼ਰ ਨਹੀਂ ਆਉਂਦੀ, ਲੇਕਿਨ ਜੇ ਪਾਣੀ ਸਾਫ਼ ਅਤੇ ਸਵੱਛ ਹੋਵੇ ਤਾਂ ਡੂੰਘਾਈ ਤੱਕ, ਤਲੇ ਤੱਕ ਪਈ ਹੋਈ ਚੀਜ਼ ਜਿਹੜੀ ਹੈ ਪਾਣੀ ਵਿੱਚ ਨਜ਼ਰ ਆ ਜਾਂਦੀ ਹੈ। ਇਸੇ ਪ੍ਰਕਾਰ ਹੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫਰਮਾਨ ਕਰਦੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ੁਰ ਨੂੰ ਜੰਗਲਾਂ ਵਿੱਚ ਲੱਭਣ ਨਹੀਂ ਜਾਣਾ ਚਾਹੀਦਾ ਭਾਈ, ਉਹ ਇਸ ਤਰ੍ਹਾਂ ਵੱਸ ਰਿਹਾ ਹੈ ਜਿਵੇਂ ਸ਼ੀਸ਼ੇ ਦੇ ਅੰਦਰ ਸਾਡਾ ਅਕਸ ਹੈ, ਜਿਵੇਂ ਫੁੱਲਾਂ ਦੇ ਅੰਦਰ ਵਾਸ਼ਨਾ ਹੈ। ਪਰ ਸਤਿਗੁਰੂ ਕਹਿੰਦੇ ਉਹ ਨਜ਼ਰ ਕਿਉਂ ਨਹੀਂ ਆਉਂਦਾ, ਜਨ ਨਾਨਕ ਬਿਨ ਆਪਾ ਚਿੰਨ। ਜਿੰਨਾ ਚਿਰ ਅਸੀਂ ਪ੍ਰਭੂ ਦਾ ਸਿਮਰਨ ਨਹੀਂ ਕਰਾਂਗੇ, ਬੰਦਗੀ ਨਹੀਂ ਕਰਾਂਗੇ, ਨਾਮ ਨਹੀਂ ਜਪਾਂਗੇ, ਜਿਹੜੀ ਇਹ ਸਾਡੀ ਸੁਰਤ ਨੌ ਦੁਆਰਿਆਂ ਤੋਂ ਬਾਹਰ ਨੂੰ ਚੱਲ ਰਹੀ ਹੈ, ਅੱਖਾਂ ਦੁਆਰਾ ਬਾਹਰ ਨੂੰ ਦੌੜ ਰਹੀ ਹੈ, ਕੰਨਾਂ ਦੁਆਰਾ ਬਾਹਰ ਨੂੰ ਦੌੜ ਰਹੀ ਹੈ, ਰਸਨਾ ਵਨ ਵਨ ਸਵਨੇ ਸਵਾਦਾਂ ਦੇ ਵਿੱਚ ਲੱਗੀ ਹੈ, ਚਮੜੀ ਸਾਡੀ ਸਪਰਸ਼ ਦੇ ਰਸ ਵਿੱਚ ਲੱਗੀ ਹੈ, ਪੈਰਾਂ ਤੋਂ ਅਸੀਂ ਦੌੜ ਰਹੇ ਹਾਂ ਦੁਨਿਆਵੀ ਪਦਾਰਥਾਂ ਦੇ ਪਿੱਛੇ। ਫਰੀਦਾ ਤਣ ਸੁੱਕਾ ਪਿੰਜਰ ਥਰੀਆ ਤਲੀਆਂ ਖੁੰਡ ਹੈ ਕਾਗ, ਅਜੈ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਤਣ ਸੋ ਕੇ ਪਿੰਜਰਾ ਹੋ ਗਿਆ ਤੇ ਅਜੇ ਵੀ ਦੁਨਿਆਵੀ ਪਦਾਰਥ ਜਿਹੜੇ ਨੇ ਪੈਰਾਂ 'ਚ ਠੂੰਗੇ ਮਾਰ ਮਾਰ ਕੇ ਕਾਵਾਂ ਦੀ ਤਰ੍ਹਾਂ ਭਜਾਈ ਫਿਰਦੇ ਨੇ, ਅਜੇ ਵੀ ਰੱਬ ਵਾਲੇ ਪਾਸੇ ਧਿਆਨ ਨਹੀਂ। ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸ ਦੀਨ। ਹੱਥਾਂ ਦੇ ਨਾਲ ਅਸੀਂ ਸ਼ੁਭ ਕਰਮ ਨਹੀਂ ਕਮਾ ਰਹੇ, ਪੈਰਾਂ ਨਾਲ ਨਹੀਂ ਕਮਾ ਰਹੇ, ਅੱਖਾਂ ਸਾਡੀਆਂ ਕੁਝ ਹੋਰ ਗਲਤ ਦੇਖ ਰਹੀਆਂ ਨੇ ਸੰਸਾਰ ਦੇ ਅੰਦਰ ਵਿਸ਼ੇ ਵਿਕਾਰ, ਕੰਨ ਸਾਡੇ ਨਿੰਦਾ ਚੁਗਲੀ ਸੁਣ ਰਹੇ ਨੇ, ਜੀਭ ਦੁਨੀਆਂ ਦੇ ਰਸਾਂ ਕਸਾਂ ਵਿੱਚ ਪਈ ਹੈ, ਨਿੰਦਾ ਚੁਗਲੀ ਵਿੱਚ ਲੱਗੀ ਹੈ। ਵੰਨ ਸਵੰਨੇ ਚਟਪਟੇ ਮਿੱਠੇ ਕੌੜੇ ਕਸੈਲੇ ਪਦਾਰਥ ਛਕਣ ਦੇ ਸਵਾਦਾਂ ਵਿੱਚ ਲੱਗੀ ਹੈ, ਅਤੇ ਪਰਮਾਤਮਾ ਦੇ ਨਾਮ ਦਾ ਰਸ ਕਿਵੇਂ ਆਵੇ। ਇਹਨਾਂ ਨੌ ਦੁਆਰਿਆਂ ਤੋਂ ਉੱਪਰ ਉੱਠ ਕੇ ਜਿੰਨਾ ਚਿਰ ਅਸੀਂ ਸੁਰਤ ਨੂੰ ਆਪਣੇ ਅੰਦਰ ਟਿਕਾਉਣ ਦਾ ਯਤਨ ਨਹੀਂ ਕਰਾਂਗੇ, ਉਹਨਾਂ ਸਮਾਂ ਉਸ ਮਾਲਕ ਪ੍ਰਭੂ ਦੇ ਦੀਦਾਰ ਜਿਹੜੇ ਨੇ ਉਹ ਪ੍ਰਾਪਤ ਹੋਣੇ ਅਸੰਭਵ ਨੇ। ਇਸੇ ਲਈ ਬਾਬਾ ਫਰੀਦ ਜੀ ਕਹਿੰਦੇ, ਆਜ ਮਿਲਾਵਾਂ ਸ਼ੇਖ ਫਰੀਦ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ। ਕਹਿੰਦੇ ਅੱਜ ਹੀ ਮਿਲਾ ਸਕਦਾ ਪਰਮਾਤਮਾ ਨੂੰ, ਜੇ ਮਨ ਨੂੰ ਮਚਾਉਣ ਵਾਲੀਆਂ ਇਹ ਗਿਆਨ ਕਰਮ ਇੰਦਰੀਆਂ ਜਿਹੜੀਆਂ ਨੇ, ਹੇ ਭਾਈ ਤੂੰ ਇਹਨਾਂ ਨੂੰ ਵਸ ਵਿੱਚ ਕਰ ਲਵੇ ਤਾਂ ਅੱਜ ਹੀ ਪਰਮਾਤਮਾ ਤੈਨੂੰ ਮਿਲ ਸਕਦਾ ਹੈ। ਪਰਮੇਸ਼ਰ ਦੂਰ ਨਹੀਂ, ਪਰਮਾਤਮਾ ਤੇਰੇ ਅੰਗ ਸੰਗ ਵਸ ਰਿਹਾ ਏ, ਲੇਕਿਨ ਤੇਰੇ ਚੇਤੇ ਚੋਂ ਭੁੱਲਿਆ ਹੋਇਆ ਏ। ਤੂੰ ਵਿਸਾਰੀ ਬੈਠੇ ਪਰਮੇਸ਼ਰ ਨੂੰ, ਪਰਮੇਸ਼ਰ ਨੇ ਤੈਨੂੰ ਭੁਲਾਇਆ ਨਹੀਂ। ਫਰੀਦਾ ਪਿਛੜ ਰਾਤ ਨਾ ਜਾਗੇ ਹੋ, ਜੀ ਵੰਦੜੋਂ ਮੋਇਓ ਹੋਏ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ, ਪਰਮੇਸ਼ਰ ਤੇਰੇ ਅੰਗ ਸੰਗ ਹੀ ਹੈ। ਹੇ ਭਾਈ ਤੂੰ ਭੁੱਲ ਚੁੱਕਿਆ ਹੈ, ਇਸ ਕਰਕੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਨਜ਼ਰ ਆਉਂਦਾ ਹੈ ਜਿਹੜੇ ਗਿਆਨ ਕਰਮ ਇੰਦਰੀਆਂ ਨੂੰ ਵੱਖ ਕਰ ਲੈਂਦੇ ਨੇ। ਖਿੱਤੀ ਬਾਣੀ ਆਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਖਮਨੀ ਸਾਹਿਬ ਤੋਂ ਬਾਅਦ, ਉੱਥੇ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ, ਦਸ ਦਿਸ ਖੋਜਤ ਮੈਂ ਫਿਰਿਓ, ਜਤ ਦੇਖਾਂ ਤਤ ਸੋਏ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਹਿ ਰਹੇ, ਮੈਂ ਦਸੋਂ ਦਿਸ਼ਾ ਵਿੱਚ ਖੋਜਦਾ ਰਿਹਾ ਪਰ ਹੁਣ ਮੈਨੂੰ ਪਰਮੇਸ਼ਰ ਦੀ ਕਿਰਪਾ ਦੇ ਨਾਲ ਜਿੱਥੇ ਵੀ ਦੇਖਦਾ, ਜਤ ਦੇਖੋ ਤਤ ਸੋਏ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਵਸ ਵਿੱਚ ਆਉਂਦਾ ਜਦੋਂ ਪੂਰਨ ਤੌਰ 'ਤੇ ਕਿਰਪਾ ਹੋ ਜਾਵੇ, ਅਤੇ ਕਿਰਪਾ ਪ੍ਰਾਪਤ ਕਿਵੇਂ ਕਰਨੀ ਹੈ ਫਿਰ ਅੱਗੇ ਸਤਿਗੁਰੂ ਜੀ ਦਾ ਵਿਸਥਾਰ ਕਰਦੇ ਨੇ। ਦਸਵੇਂ ਦਸ ਦੁਆਰ ਬਸ ਕੀਨੇ, ਮਨ ਸੰਤੋਖ ਨਾਮ ਜਪ ਲੀਨੇ, ਕਰਨੀ ਸੁਣੀਐ ਜਸ ਗੋ ਗੋਪਾਲ। ਦਸਵੀਂ ਦਸ ਦੁਆਰ ਬਸ ਕੀਨੇ, ਪਾਤਸ਼ਾਹ ਜੀ ਕਹਿੰਦੇ ਦਸਵੀਂ ਥਿੱਤ ਦੁਆਰਾ ਉਪਦੇਸ਼ ਕਰਦੇ ਨੇ ਕਿ ਹੇ ਭਾਈ, ਜਿਹੜਾ ਮਨੁੱਖ ਦਸਾਂ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈਂਦਾ ਹੈ, ਮਨ ਸੰਤੋਖ ਨਾਮ ਜਪ ਲੀਨੇ, ਅਤੇ ਮਨ ਵਿੱਚ ਸੰਤੋਖ ਪੈਦਾ ਹੁੰਦਾ ਹੈ ਉਹਦੇ ਪ੍ਰਭੂ ਦਾ ਨਾਮ ਜਪਣ ਕਰਕੇ, ਕਿਉਂਕਿ ਸੰਤੋਖ ਨਾਮ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ, ਅਤੇ ਸੰਤੋਖ ਤੋਂ ਬਿਨਾਂ ਕੋਈ ਰੱਜਦਾ ਨਹੀਂ, ਬਿਨਾਂ ਸੰਤੋਖ ਨਹੀਂ ਕੋਈ ਰੱਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਫਿਰ ਕੀ ਕਰਨਾ ਹੈ, ਸਤਿਗੁਰੂ ਕਹਿੰਦੇ ਦਸ ਦੁਆਰਿਆਂ ਨੂੰ ਵਸ ਵਿੱਚ ਕਰ, ਮਨ ਦੇ ਵਿੱਚ ਸੰਤੋਖ ਧਾਰਨ ਕਰ, ਮਨ ਦੇ ਨੰਨੇ ਨੂੰ ਸਿਹਾਰੀ ਹੈ, ਜਪ ਦੇ ਪੱਪੇ ਨੂੰ ਸਿਹਾਰੀ ਹੈ, ਪ੍ਰਭੂ ਦਾ ਨਾਮ ਜਪ ਕੇ ਮੰਮਾ ਨੰਨੇ ਨੂੰ ਸਿਹਾਰੀ, ਮਨ ਦੇ ਵਿੱਚ ਭਾਈ ਸੰਤੋਖ ਧਾਰਨ ਕਰ। ਹੋਰ ਕੀ ਕਰਨਾ ਪਵੇਗਾ ਇਹਨਾਂ ਗਿਆਨ ਇੰਦਰੀਆਂ ਨੂੰ ਵਸ ਕਰਨ ਵਾਸਤੇ, ਪਾਤਸ਼ਾਹ ਕਹਿੰਦੇ ਕਰਨੀ ਸੁਣੀਐ ਜਸ ਗੋਪਾਲ। ਕੰਨਾਂ ਦੇ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੀ ਸਿਫਤ ਸਲਾਹ ਭਾਵ ਬਾਣੀ ਸੁਣ, ਨੈਨੀ ਪੇਖਤ ਸਾਧ ਦਿਆਲ। ਅੱਖਾਂ ਦੇ ਨਾਲ ਦਇਆ ਦੇ ਘਰ ਗੁਰੂ ਦੇ ਦਰਸ਼ਨ ਕਰ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਏ ਠਾਉ। ਕਿੰਨੇ ਸਪਸ਼ਟ ਬਚਨ ਨੇ, ਕਿੰਨੇ ਸਰਲ ਨੇ, ਸੱਚੇ ਪਾਤਸ਼ਾਹ ਜੀ ਨੇ ਕਿੰਨੀ ਵੱਡੀ ਕਿਰਪਾ ਕੀਤੀ ਹੈ। ਦੇਖੋ ਇਹਨੂੰ ਸਮਝਣ ਵਾਸਤੇ ਤਾਂ ਕਿਸੇ ਸਟੀਕ ਦੀ ਜ਼ਰੂਰਤ ਹੀ ਨਹੀਂ, ਗੱਲ ਇੰਨੀ ਕੁ ਹੈ ਕਿ ਗੁਰੂ ਦੇ ਬਚਨਾਂ ਨੂੰ ਸੁਣ ਕੇ ਕਮਾਇਆ ਜਾਵੇ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਸੁਣਤ ਕਮਾਵਤ ਹੋਤ ਉਧਾਰ, ਆਪ ਤਰ੍ਹਾਂ ਲੋਕ ਕਹਿ ਨਿਸਤਾਰ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਅੱਖਾਂ ਨਾਲ ਦਇਆ ਦੇ ਘਰ, ਗੁਰੂ ਦੇ ਦਰਸ਼ਨ ਕਰ ਨੈਣੀ ਪੇਖਤ ਸਾਧ ਦਇਆਲ। ਰਸਨਾ ਗੁਣ ਗਾਵੈ ਬੇਅੰਤ, ਜੀਵ ਨਾਲ ਉਸ ਪ੍ਰਭੂ ਦੇ ਬੇਅੰਤ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰ। ਮਨ ਮੈਂ ਚਿਤਵੈ ਪੂਰਨ ਭਗਵੰਤ, ਤੇ ਮਨ ਦੇ ਵਿੱਚ ਸਰਬ ਵਿਆਪਕ ਭਗਵਾਨ ਦੇ ਗੁਣ ਚੇਤੇ ਕਰਿਆ ਕਰ। ਰਮਈਆ ਕੇ ਗੁਣ ਚੇਤ ਪਰਾਨੀ, ਕਮਣ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਣ ਤੋਂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਬਾਰ ਬਵਸਥਾ ਤੁਝੈ ਪਿਆਰੈ, ਦੂਧ ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉੱਪਰ ਸਾਗ ਸੈਨ, ਮੁਖ ਪਿਆਉ ਬੈਠ ਕਉ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਾਂ ਨਾਨਕ ਸੂਝੈ। ਇਹ ਨਿਰਗੁਣੀ ਆ ਰਹੇ ਬੰਦੇ, ਉਸ ਵਾਹਿਗੁਰੂ ਨੂੰ ਚੇਤੇ ਕਰ, ਉਹਦੇ ਗੁਣਾਂ ਦਾ ਚੇਤਾ ਕਰਿਆ ਕਰ। ਨਿਰਗੁਣੀ ਆਰ ਇਹ ਆਨੇ ਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤੇ ਸਚੀਤ ਰੱਖ, ਨਾਨਕ ਨਿਭ ਹੀ ਨਾਲ। ਕਿਤੇ ਬਾਣੀ ਵਿੱਚ ਸਤਿਗੁਰਾਂ ਜ਼ਿਕਰ ਕੀਤਾ, ਸਾਕਤ ਨਿਰਗੁਣ ਆ ਰਿਹਾ, ਆਪਣਾ ਮੂਲ ਪਛਾਣ, ਰਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਪ੍ਰਾਣ। ਇਹ ਸਾਕਤ, ਇਹ ਨਿਰਗੁਣ ਆ ਰਹੇ ਮਨੁੱਖ, ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ, ਉਹਦੇ ਤੋਂ ਬੇਮੁੱਖ ਹੋਣ ਵਾਲਿਆ, ਤੂੰ ਆਪਣੇ ਮੂਲ ਦੀ ਪਹਿਚਾਣ ਕਰ, ਤੂੰ ਪੈਦਾ ਕਿੱਥੋਂ ਹੋਇਆ। ਰਕਤ ਬਿੰਦ ਕਾ ਇਹ ਤਨੋ, ਇਹ ਤਨ ਤੇਰਾ ਮਾਤਾ ਪਿਤਾ ਦੇ ਸੁਮੇਲ ਤੋਂ, ਰਕਤ ਬਿੰਦ ਤੋਂ ਪੈਦਾ ਹੋਇਆ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਸੂਰਤ ਮੂਰਤ ਗਗਨ ਅਪਾਰਾ। ਮਾਤਾ ਦੀ ਰਕਤ ਤੇ ਪਿਤਾ ਦੀ ਬਿੰਦ ਸੰਯੋਗ ਤੋਂ ਇਹ ਸਰੀਰ ਪੈਦਾ ਹੋਇਆ। ਤੈਨੂੰ ਕਿੰਨੀ ਵੱਡੀ ਕਿਰਪਾ ਉਸ ਪਰਵਤਗਾਰ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ। ਇਸ ਕਰਕੇ ਉਹਦੇ ਗੁਣ ਚੇਤੇ ਵਿੱਚ ਕਰ, ਉਹਦਾ ਸ਼ੁਕਰਾਨਾ ਕਰ। ਰਸਨਾ ਗੁਣ ਗਾਵੈ ਬੇਅੰਤ, ਮਨ ਮੈਂ ਚਿਤਵੈ ਪੂਰਨ ਭਗਵੰਤ, ਤੇ ਮਨ ਦੇ ਵਿੱਚ ਉਹਦੇ ਭਗਵਾਨ ਨੂੰ, ਪ੍ਰਭੂ ਨੂੰ ਚੇਤੇ ਕਰਿਆ ਕਰ। ਇਹ ਹੈ ਨਾਮ ਜਪਣ ਦਾ, ਪਰਮੇਸ਼ਰ ਦੀ ਭਗਤੀ ਕਰਨ ਦਾ ਤਰੀਕਾ, ਮੈਥਡ ਦੱਸਿਆ ਸੱਚੇ ਪਾਤਸ਼ਾਹ ਜੀ ਨੇ। ਹਸਤ ਚਰਨ ਸੰਤ ਟਹਿਲ ਕਮਾਈ ਹੈ, ਹੱਥਾਂ ਨਾਲ ਸੰਤ ਜਨਾਂ ਦੇ ਚਰਨਾਂ ਦੀ ਟਹਿਲ ਕੀਤੀ ਜਾਂਦੀ ਹੈ, ਗੁਰੂ ਦੇ ਦਰ ਤੇ ਜਾ ਕੇ ਸਾਧ ਸੰਗਤ ਦੀ ਸੇਵਾ। ਸੇਵਾ ਦਾ ਬੜਾ ਵੱਡਾ ਮਹੱਤਵ ਹੈ, ਕਿਉਂਕਿ ਸੇਵਾ ਅਤੇ ਸਿਮਰਨ ਬਰਾਬਰ ਹੋਣੇ ਚਾਹੀਦੇ ਨੇ। ਜੇ ਸਿਮਰਨ ਕਰਦੇ ਉੱਥੇ ਸੇਵਾ ਵੀ ਕਰਨੀ ਹੈ, ਇਹਦੇ ਵਿੱਚੋਂ ਫਿਰ ਜਾ ਕੇ ਗੁਰੂ ਦੀ ਕਿਰਪਾ ਅਤੇ ਬਖਸ਼ਿਸ਼ ਪ੍ਰਾਪਤ ਹੋਣੀ ਹੈ। ਹਸਤ ਚਰਨ ਸੰਤ ਟਹਿਲ ਕਮਾਈ ਹੈ, ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਹੈ। ਹੇ ਨਾਨਕ, ਇਸ ਤਰ੍ਹਾਂ ਉੱਪਰ ਦੱਸੀ ਜੁਗਤ ਦੇ ਨਾਲ, ਜੀਵਨ ਜਾਚ ਦੇ ਨਾਲ ਪਰਮਾਤਮਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਫਿਰ ਉਸ ਮਾਲਕ ਦੇ ਦੀਦਾਰ ਜਿਹੜੇ ਕਰਨੇ ਨੇ, ਉਹ ਦੀਦਾਰ ਪ੍ਰਾਪਤ ਹੋ ਜਾਂਦੇ ਹਨ। ਇਵੇਂ ਹੀ ਸੱਚੇ ਪਾਤਸ਼ਾਹ ਜੀ ਨੇ ਪ੍ਰਭੂ ਭਗਤੀ ਦਾ ਮਾਰਗ ਦੱਸਦਿਆਂ ਹੋਇਆਂ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਸੇਧ ਦਿੱਤੀ ਹੈ ਕਿ ਕਿਵੇਂ ਅਸੀਂ ਇਹਨਾਂ ਆਪਣੇ ਗਿਆਨ ਕਰਮ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਤੋਂ, ਮੈਲ ਤੋਂ ਬਚਾਉਣਾ ਹੈ, ਤਾਂ ਕਰਕੇ ਸਾਡਾ ਹਿਰਦਾ ਜਿਹੜਾ ਹੈ ਉਹ ਪਵਿੱਤਰ ਹੋ ਸਕੇ। ਪਾਤਸ਼ਾਹ ਕਹਿੰਦੇ ਮਿੱਥਿਆ ਨਾ ਹੀ ਰਸਨਾ ਪਰਸ, ਹੇ ਭਾਈ ਜੀਭ ਨਾਲ ਝੂਠ ਬੋਲਣਾ ਛੱਡ ਦੇ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਏ। ਜੋ ਗੁਰੂ ਜੀ ਰਸਤਾ ਦੱਸਦੇ ਨੇ ਉਹਦੇ 'ਤੇ ਚੱਲਣ ਦਾ ਯਤਨ ਕਰ, ਝੂਠ ਬੋਲਣਾ ਛੱਡ ਕੇ। ਧਰਮ ਝੂਠ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ। ਅਤੇ ਪਾਤਸ਼ਾਹ ਕਹਿੰਦੇ ਮਿੱਥਿਆ ਨਾ ਹੀ ਰਸਨਾ ਪਰਸ, ਨਾ ਕਿਸੇ ਦੀ ਐਵੇਂ ਉਸਤਤ ਕਰਿਆ ਕਰ, ਨਾ ਨਿੰਦਾ ਕਰਿਆ ਕਰ। ਬੇਲੋੜੀ ਕਿਸੇ ਦੀ ਉਸਤਤ ਵੀ ਚੰਗੀ ਨਹੀਂ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਾਣ ਨਾਨਕ ਇਹ ਖੇਲ ਕਠਿਨ ਹੈ, ਕਿਨਹੂੰ ਗੁਰਮੁਖ ਜਾਨਾ। ਗੁਰਸਿੱਖ ਜਿਹੜਾ ਹੈ ਦੋਨੇ ਰਸਤੇ ਹੀ ਤਿਆਗ ਦਿੰਦਾ ਹੈ, ਨਾ ਉਹ ਕਿਸੇ ਦੀ ਉਸਤਤ ਕਰਦਾ ਹੈ, ਨਾ ਨਿੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋਂ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ, ਜਾ ਕੇ ਮੋਹ ਲੋ ਮੋਹ ਅਭਿਮਾਨਾ, ਹਰ ਸੋਗ ਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ। ਉਹ ਸਭ ਕੁਝ ਤਿਆਗ ਦਿੰਦਾ ਹੈ ਐਸਾ, ਇਸਰੀ ਪਾਤਸ਼ਾਹ ਕਹਿੰਦੇ ਮਨ ਮੈਂ ਪ੍ਰੀਤ ਨਿਰੰਜਨ ਦਰਸ ਮਨ ਵਿੱਚ ਅਕਾਲ ਪੁਰਖ ਦੇ ਦੀਦਾਰ ਦੀ ਤਾਂਘ ਰੱਖ ਇੱਛਾ ਰੱਖ ਉਹਦੇ ਅੱਗੇ ਅਰਦਾਸ ਕਰਿਆ ਕਰ ਹੇ ਵਾਹਿਗੁਰੂ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਹਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵਾਂ ਚਿਰ ਭਇਓ ਦਰਸ਼ਨ ਦੇਖੇ ਅਸੀਂ ਬਹੁਤ ਜਨਮਾਂ ਤੋਂ ਸਮੇਂ ਤੋਂ ਤੇਰੇ ਨਾਲੋਂ ਵਿਛੜੇ ਹੋਏ ਹਾਂ ਅਤੇ ਉਹਦੇ ਦਰਸ਼ਨਾਂ ਦੀ ਤਾਂਘ ਰੱਖਣੀ ਮਨ ਦੇ ਅੰਦਰ ਇੱਛਾ ਰੱਖਣੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅਣਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਪਾਤਰੇ ਰੂਪ ਨਾ ਪੇਖੈ ਨੇਤਰ ਅੱਖਾਂ ਦੇ ਨਾਲ ਪਰਾਈ ਇਸਤਰੀ ਦਾ ਰੂਪ ਨਹੀਂ ਤੱਕਣਾ ਸਾਧਕੀ ਟਹਿਲ ਸੰਤ ਸੰਗ ਹੇਤ ਭਲੇ ਮਨੁੱਖਾਂ ਦੀ ਟਹਿਲ ਕਰਨੀ ਸੰਤ ਜਨਾਂ ਦੀ ਸੰਗਤ ਕਰਨੀ ਰੱਬ ਦਾ ਨਾਮ ਜਪਣ ਵਾਲੇ ਗੁਰਮੁਖਾਂ ਦੀ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਕੰਨਾਂ ਨਾਲ ਕਿਸੇ ਦੀ ਨਿੰਦਿਆ ਨਹੀਂ ਸੁਣਨੀ ਸਭ ਤੇ ਜਾਣੈ ਆਪਸ ਕੌ ਮੰਦਾ ਤੇ ਸਾਰਿਆਂ ਨਾਲੋਂ ਆਪਣੇ ਆਪ ਨੂੰ ਬੁਰਾ ਜਾਣਨਾ ਮੰਦਾ ਜਾਣਨਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੈ ਸੋਏ ਉਹ ਅਸਲ ਵਿੱਚ ਧਰਮ ਦੇ ਰਾਹ 'ਤੇ ਤੁਰਦਾ ਹੈ ਆਪਸ ਕੌ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਿਹੜਾ ਮੇਰੇ ਵਰਗਾ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ ਕਿ ਮੈਂ ਵਧੀਆ ਸਿੱਖ ਹਾਂ ਅਤੇ ਬਾਕੀਆਂ ਨੂੰ ਸ਼ਾਇਦ ਕੋਈ ਸਮਝ ਹੀ ਨਹੀਂ ਉੱਥੇ ਪਾਤਸ਼ਾਹ ਕਹਿੰਦੇ ਆਪਸ ਕੌ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਉਹਦੇ ਭਲਾਈ ਕਦੇ ਨੇੜੇ ਤੇੜੇ ਦੀ ਨਹੀਂ ਲੰਘਦੀ ਜਿਹੜਾ ਆਪਣੇ ਆਪ ਨੂੰ ਭਲਾ ਕਹਾਉਂਦਾ ਹੈ ਇੱਥੇ ਤਾਂ ਚਰਨਾਂ ਦੀ ਖਾਕ ਬਣਨਾ ਸਾਧ ਸੰਗਤ ਦੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਉਹ ਸਭਨਾ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ ਇੱਥੇ ਤਾਂ ਆਵਾਜ਼ ਹੀ ਪਾਤਸ਼ਾਹ ਜੀ ਨੇ ਇਹ ਦਿੱਤੀ ਹੈ ਕਿ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਆ ਤਾਂ ਮੇਰੇ ਕੋਲੋਂ ਕਿਰਪਾ ਮਿਲੇਗੀ ਸੋ ਇਸ ਲਈ ਸੰਤ ਜਨਾਂ ਦੀ ਗੁਰਮੁਖਾਂ ਦੀ ਸਾਧ ਸੰਗਤ ਕਰਨੀ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਕਬੀਰ ਜੀ ਕਹਿੰਦੇ ਸਭ ਤੋਂ ਅਸੀਂ ਬੁਰੇ ਹਾਂ ਸਾਡੇ ਤੋਂ ਸਾਰੇ ਹੀ ਚੰਗੇ ਆ ਜਿਨ੍ਹਾਂ ਨੇ ਇਹ ਗੱਲ ਬੁੱਝ ਲਈ ਹੈ ਜਾਣ ਲਈ ਉਹ ਸਾਡੇ ਮਿੱਤਰ ਨੇ ਉਹ ਭਗਤੀ ਦੇ ਰਾਹ 'ਤੇ ਤੁਰ ਸਕਦੇ ਹਨ ਕਰਨ ਨਾ ਸੁਣੈ ਕਾਹੂ ਕੇ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ 'ਤੇ ਟਰੈ ਅਤੇ ਗੁਰੂ ਦੀ ਮਿਹਰ ਨਾਲ ਮਾਇਆ ਦਾ ਪ੍ਰਭਾਵ ਪਰੇ ਹਟਾ ਦੇਵੇ ਵਿਸ਼ੇ ਵਿਕਾਰਾਂ ਨੂੰ ਅਤੇ ਜਿਸ ਤਰ੍ਹਾਂ ਮਨ ਦੇ ਉੱਤੋਂ ਵਾਸ਼ਨਾ ਪੈਦਾ ਹੁੰਦੀ ਹੈ ਅਤੇ ਮਨ ਤੋਂ ਹੀ ਟਲ ਜਾਂਦੀ ਹੈ ਫਿਰ ਸ਼ੁੱਧ ਵਿਚਾਰਾਂ ਦੇ ਨਾਲ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਇਵੇਂ ਹੀ ਕਿਤੇ ਬਾਣੀ ਵਿੱਚ ਜ਼ਿਕਰ ਆਉਂਦਾ ਚਰਨ ਚਲਾਂ ਮਾਰਗ ਗੋਬਿੰਦ ਮਿਟਹਿ ਪਾਪ ਜਪੀਐ ਹਰ ਬਿੰਦ ਕਰ ਹਰ ਕਰਨ ਸ਼ਰਵਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਕਹਿਣ ਤੋਂ ਭਾਵ ਅਨੇਕਾਂ ਪ੍ਰਮਾਣ ਨੇ ਸਤਿਗੁਰਾਂ ਦੀ ਬਾਣੀ ਅੰਦਰ ਜਿੱਥੇ ਸਾਨੂੰ ਇਹ ਸੇਧ ਮਿਲਦੀ ਹੈ ਕਿ ਅਸੀਂ ਇਹ ਗਿਆਨ ਕਰਮ ਇੰਦਰੀਆਂ ਨੂੰ ਕਿਵੇਂ ਵੱਸ ਵਿੱਚ ਕਰਨਾ ਹੈ ਅਤੇ ਜਦੋਂ ਇਹ ਗਿਆਨ ਕਰਮ ਇੰਦਰੀਆਂ ਸਾਡੇ ਵੱਸ ਵਿੱਚ ਆ ਗਈਆਂ ਫਿਰ ਪਾਤਸ਼ਾਹ ਕਹਿੰਦੇ ਉਹ ਮੇਰਾ ਮਾਲਕ ਪਰਮੇਸ਼ਰ ਜਿਹੜਾ ਹੈ ਉਹ ਨਾਲ ਹੀ ਵੱਸਦਾ ਨਜ਼ਰ ਆਉਂਦਾ ਹੈ ਜਦੋਂ ਆਪਣੇ ਆਪੇ ਨੂੰ ਸਵਾਰ ਲਿਆ ਜਾਵੇ ਫਰੀਦਾ ਆਪ ਸਵਾਰ ਹੈ ਮੈਂ ਮਿਲਾ ਹੈ ਮੈਂ ਮਿਲਿਆ ਸੁੱਖ ਹੋਏ ਜੇ ਤੂੰ ਮੇਰਾ ਹੋਏ ਰਹੈ ਤਾਂ ਸਭ ਜੱਗ ਤੇਰਾ ਹੋਏ ਜਦੋਂ ਗੁਰੂ ਦੇ ਬਣ ਜਾਈਏ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਆਪਣੀ ਅਕਲ ਛੱਡ ਕੇ ਆਪਣੀ ਸਿਆਣਪ ਛੱਡ ਕੇ ਪਰ ਹੈ ਬੜੀ ਔਖੀ ਅਸੀਂ ਥੋੜ੍ਹਾ ਬਹੁਤਾ ਗਿਆਨ ਪ੍ਰਾਪਤ ਕਰਕੇ ਕਹਿੰਦੇ ਫਿਰ ਸਾਡੇ ਵਰਗਾ ਗਿਆਨੀ ਨਹੀਂ ਪਰ ਸੱਚੇ ਪਾਤਸ਼ਾਹ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ ਇਹ ਗੱਲ ਬੜੀ ਔਖੀ ਹੈ ਮਨ ਦੀ ਮਤ ਛੱਡਣੀ ਅਸੀਂ ਛੱਡਦੇ ਨਹੀਂ ਅਸੀਂ ਗੱਲ ਗੁਰੂ ਦੀ ਕਰਦੇ ਹਾਂ ਅਰਥ ਆਪਣੇ ਮਨ ਦੀ ਮਤ ਅਨੁਸਾਰ ਕਰਦੇ ਹਾਂ ਗੱਲ ਗੁਰਬਾਣੀ ਦੀ ਹੁੰਦੀ ਹੈ ਸਟੇਜ ਤੋਂ ਗੁਰਬਾਣੀ ਪ੍ਰਚਾਰਨ ਦਾ ਯਤਨ ਕਰਦੇ ਹਾਂ ਲੇਕਿਨ ਅਰਥ ਆਪਣੀ ਮਤ ਦੇ ਅਨੁਸਾਰ ਹੁੰਦੇ ਨੇ ਤਾਂ ਜਿੰਨਾ ਚਿਰ ਅਸੀਂ ਆਪਣੀ ਮਤ ਗੁਰੂ ਪਾਤਸ਼ਾਹ ਜੀ ਨੂੰ ਸੌਂਪਾਂਗੇ ਨਹੀਂ ਗੁਰੂ ਦੀ ਕਿਰਪਾ ਪ੍ਰਾਪਤ ਨਹੀਂ ਹੋਵੇਗੀ ਧਰਮ ਦਾ ਮਾਰਗ ਗਿਆਨ ਪ੍ਰਾਪਤ ਕਰਕੇ ਹੰਕਾਰ ਕਰਨਾ ਨਹੀਂ ਧਰਮ ਦਾ ਮਾਰਗ ਹੈ ਆਪਣੇ ਆਪੇ ਨੂੰ ਸਵਾਰਨਾ ਇਹਨਾਂ ਗਿਆਨ ਕਰਮ ਇੰਦਰੀਆਂ ਨੂੰ ਪਰਮੇਸ਼ਰ ਦੇ ਨਾਮ ਨਾਲ ਸ਼ੁੱਧ ਕਰਕੇ ਆਪਣੇ ਅੰਦਰੋਂ ਹੀ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਦੀਦਾਰ ਪ੍ਰਾਪਤ ਕਰਕੇ ਉਹਨੂੰ ਅੰਦਰੋਂ ਹੀ ਪ੍ਰਾਪਤ ਕਰਨਾ, ਕਿਉਂਕਿ ਉਹ ਹਾਜ਼ਰ ਨਾਜ਼ਰ ਹੈ, ਕਿਤੇ ਗਿਆ ਨਹੀਂ। ਪਾਤਸ਼ਾਹ ਜੀ ਕਹਿੰਦੇ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਸੋ ਵਿਚਾਰ ਆਰੰਭ ਹੋਈ ਹੈ ਕਿ ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਦਿਖਦਾ ਕਿਉਂ ਨਹੀਂ? ਕਿਉਂਕਿ ਸਾਡੇ ਮਨ ਦੇ ਉੱਪਰ, ਮਤ ਦੇ ਉੱਪਰ ਪੜਦਾ ਪਿਆ ਹੈ। ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਇਹ ਜਿਹੜਾ ਸਾਡਾ ਵਿਵੇਕ ਰੂਪੀ ਦੀਵਾ ਹੈ ਨਾ, ਇਹ ਮੈਲਾ ਹੋ ਚੁੱਕਿਆ ਹੈ। ਕਿਉਂ? ਕਿਉਂਕਿ ਜੀਵਨ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਗਿਆ। ਰਵਿਦਾਸ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ ਪੰਚ ਦੋਖ ਅਸਾਧ ਜਾ ਮੈਂ ਤਾਂ ਕਿ ਕੇਤਕ ਆਸ। ਮੱਛੀ ਹਿਰਨ ਮੱਛੀ ਭੌਰਾ ਪਤੰਗਾ ਹਾਥੀ, ਇਹ ਕੇਵਲ ਇੱਕ ਇੱਕ ਦੋਖ ਇੱਕ ਇੱਕ ਵਿਸ਼ੇ ਕਰਕੇ ਮਾਰੇ ਜਾਂਦੇ ਨੇ। ਖੈਰ ਇਹਦੇ ਵਾਸਤੇ ਬੜੇ ਵਿਸਥਾਰ ਦੀ ਲੋੜ ਹੈ, ਕਿਤੇ ਫਿਰ ਸਮਾਂ ਅੱਗੇ ਬਣਿਆ ਸਤਿਗੁਰੂ ਕਿਰਪਾ ਕਰਨ ਵਿਚਾਰ ਕਰਾਂਗੇ। ਪਰ ਮਨੁੱਖ ਦੇ ਅੰਦਰ ਇਹ ਵਿਸ਼ੇ ਵਿਕਾਰ ਇਕੱਠੇ ਹੀ ਨੇ, ਸ਼ਬਦ ਸਪਰਸ਼ ਰਸ ਰੂਪ ਅਤੇ ਗੰਧ, ਇਹ ਪੰਜ ਵਿਸ਼ੇ ਵਿਕਾਰ ਜਿਹੜੇ ਨੇ ਇਕੱਠੇ ਨੇ ਮਨੁੱਖ ਦੇ ਅੰਦਰ। ਇਹਦੇ ਅੰਦਰ ਕੰਨ ਦਾ ਰਸ ਵਿਸ਼ਾ ਹੈ, ਜੀਭ ਦੇ ਰਸ ਦਾ ਵਿਸ਼ਾ ਹੈ, ਔਰ ਅੱਖਾਂ ਨਾਲ ਵੇਖਣ ਦਾ ਵਿਸ਼ਾ ਹੈ, ਚਮੜੀ ਕਾਮ ਵਾਸ਼ਨਾ ਦਾ ਵਿਸ਼ਾ ਹੈ ਇਹਦੇ ਅੰਦਰ, ਨਾਸਕਾ ਰਾਹੀਂ ਸੁਗੰਧੀਆਂ ਲੈਣ ਦਾ ਚਸਕਾ ਹੈ ਇਹਨੂੰ, ਸ਼ਬਦ ਸਪਰਸ਼ ਰਸ ਰੂਪ ਗੰਧ। ਅਤੇ ਉਹ ਇੰਨੇ ਇੰਨੇ ਬਲਸ਼ਾਲੀ ਜੀਵ ਜਿਹੜੇ ਨੇ ਹਾਥੀ ਵਰਗੇ ਇੱਕ ਇੱਕ ਦੋਖ ਨੇ ਮਾਰ ਲਏ, ਅਤੇ ਫਿਰ ਇਸ ਮਨੁੱਖ ਦੇ ਬਚਣ ਦੀ ਕਿਵੇਂ ਆਸ ਹੈ? ਅਤੇ ਰਵਿਦਾਸ ਜੀ ਕਹਿੰਦੇ ਉਹਦਾ ਕਾਰਨ ਕੀ ਹੈ? ਕਹਿੰਦੇ ਮਾਧੋ ਅਵਿਦਿਆ ਹਿਤ ਕੀਨ, ਇਸ ਬੰਦੇ ਨੇ ਅਗਿਆਨਤਾ ਨਾਲ ਪਿਆਰ ਪਾ ਲਿਆ, ਗੁਰੂ ਦੇ ਕੋਲ ਆ ਕੇ ਗਿਆਨ ਪ੍ਰਾਪਤ ਨਹੀਂ ਕੀਤਾ। ਵਿਖ ਫਲ ਮੀਠ ਲੱਗੇ ਮਨ ਬੌਰੇ ਚਾਰ ਵਿਚਾਰ ਨਾ ਜਾਣਿਆ, ਇਹਨੂੰ ਵਿਸ਼ੇ ਵਿਕਾਰ ਚੰਗੇ ਲੱਗੇ, ਇਹਨੂੰ ਗੁਰੂ ਦੀ ਬਾਣੀ ਦੀ ਪ੍ਰਭੂ ਦੇ ਨਾਮ ਦੀ ਸੋਹਣੀ ਵਿਚਾਰ ਚੰਗੀ ਨਹੀਂ ਲੱਗੀ। ਗੁਣ ਤੇ ਪ੍ਰੀਤ ਬੜੀ ਅਣਭਾਂਤੀ ਜਨਮ ਮਰਨ ਫਿਰ ਤਾਨਿਆ, ਮੈਂ ਧੰਨਾ ਜੀ ਦੇ ਸ਼ਬਦ ਸਾਂਝੇ ਕਰ ਰਿਹਾ ਹੁਣ ਤੁਹਾਡੇ ਨਾਲ। ਫਿਰ ਗੁਣਾਂ ਤੋਂ ਪ੍ਰੀਤ ਜਿਹੜੀ ਸੀ ਬੁਰੇ ਪਾਸੇ ਬਣ ਗਈ, ਅਤੇ ਜਨਮ ਮਰਨ ਦਾ ਤਾਣਾ ਫਿਰ ਤਣਿਆ ਗਿਆ। ਅਵਿਦਿਆ ਦੇ ਨਾਲ ਇਹਨੇ ਹਿੱਤ ਕਰ ਲਿਆ, ਵਿਵੇਕ ਦੀਪ ਮਲੀਨ, ਅਤੇ ਜਿਹੜਾ ਬਿਬ ਏਕ ਸ੍ਰੇਸ਼ਟ ਬੁੱਧੀ ਜਿਹੜੀ ਸੀ ਉਹ ਦੀਵਾ ਜਿਹੜਾ ਸੀ ਮਲੀਨ ਮੈਲਾ ਹੋ ਗਿਆ। ਪੁਰਾਣੇ ਸਮਿਆਂ 'ਚ ਲਾਲਟੈਨ ਹੁੰਦੀ ਸੀ, ਅਤੇ ਰਾਤ ਨੂੰ ਉਹਨੇ ਜਗਦੀ ਰਹਿਣਾ ਅਤੇ ਉਹਦੀ ਚਿਮਣੀ ਜਿਹੜੀ ਸੀ ਸਾਰੀ ਕਾਲੀ ਹੋ ਜਾਂਦੀ, ਦਿਨ ਚੜ੍ਹਦੇ ਤੱਕ ਰੋਸ਼ਨੀ ਨਹੀਂ ਸੀ ਕਰਦੀ ਕਿਉਂਕਿ ਚਿਮਣੀ ਦਾ ਰੰਗ ਕਾਲਾ ਹੋ ਜਾਂਦਾ ਧੂੰਏ ਨਾਲ। ਫਿਰ ਉਹਨੂੰ ਸਵਾਹ ਜਾਂ ਕੱਪੜੇ ਦੇ ਨਾਲ ਸਾਫ਼ ਕਰਕੇ ਦੁਬਾਰਾ ਫਿੱਟ ਕਰਕੇ ਜਗਾਉਣਾ, ਅਤੇ ਫਿਰ ਉਹਨੇ ਚਾਨਣ ਕਰਨਾ। ਕਿਵੇਂ ਗੁਰੂ ਪਿਆਰ ਵਾਲਿਓ, ਪ੍ਰਭੂ ਦੇ ਦਰਸ਼ਨ ਦੀਦਾਰ ਸਾਨੂੰ ਤਾਂ ਨਹੀਂ ਹੋ ਰਿਹਾ, ਧਰਮ ਦੀ ਸਮਝ ਸਾਨੂੰ ਤਾਂ ਨਹੀਂ ਪੈ ਰਹੀ ਕਿ ਅਸੀਂ ਉਹ ਸਿਮਰਨ ਵਾਲਾ ਰਾਹ ਜਿਹੜਾ ਹੈ ਅਖਤਿਆਰ ਨਹੀਂ ਕੀਤਾ। ਅਖਤਿਆਰ ਕੀ ਕਰਨਾ ਸੀ? ਅਸੀਂ ਤਾਂ ਉਹਦੇ ਉੱਤੇ ਕਿੰਤੂ ਪਰੰਤੂ ਹੀ ਕਰਨ ਲੱਗ ਗਏ। ਕਹਿੰਦੇ ਨਾਮ ਜਪਣ ਦੀ ਲੋੜ ਹੀ ਨਹੀਂ, ਸਿਮਰਨ ਕਰਨਾ ਇਹਦੀ ਤਾਂ ਜ਼ਰੂਰਤ ਹੀ ਨਹੀਂ। ਇਹ ਬੜਾ ਵੱਡਾ ਭਰਮ ਪੈ ਗਿਆ ਸਾਡੇ ਅੰਦਰ, ਅੰਮ੍ਰਿਤ ਵੇਲੇ ਜਾਗਣ ਦੀ ਜ਼ਰੂਰਤ ਹੀ ਨਹੀਂ ਜੀ, ਸਿਮਰਨ ਦਾ ਕੀ ਫਾਇਦਾ ਜੀ, ਵਾਰ ਵਾਰ ਇੱਕੋ ਸ਼ਬਦ ਨੂੰ ਰਟੀ ਜਾਣ ਦਾ ਕੀ ਫਾਇਦਾ ਜੀ, ਇੱਕੋ ਬਾਣੀ ਦਾ ਮੁੜ ਮੁੜ ਪਾਠ ਕਰੀ ਜਾਣ ਦਾ ਕੀ ਫਾਇਦਾ ਜੀ। ਸਤਿਗੁਰੂ ਕਹਿੰਦੇ ਗੁਣ ਗਾਵਤ ਮਨ ਹਰਿਆ ਹੋਵੇ, ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਏ, ਬਾਰ ਬਾਰ ਜਪਣਾ ਹੈ। ਇੱਕ ਦੋ ਜੀਭਾਂ ਲੱਖ ਹੋਵੇ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਹੈ ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆਂ ਚੜ੍ਹੀਏ ਹੋਏ ਇੱਕੀਸ। ਇਸ ਰਾਹ 'ਤੇ ਤੁਰਨਾ ਸੀ, ਰੇ ਜੇਬਾ ਕਰਾਂ ਛੱਤ ਖੰਡ ਨਾ ਜਾਮ ਨਾ ਉਚਰਾ ਸ੍ਰੀ ਗੋਬਿੰਦ। ਸਤਿਗੁਰੂ ਤਾਂ ਕਹਿੰਦੇ ਨਾਮ ਜਪਣਾ ਸੀ, ਸਿਮਰਨ ਕਰਨਾ ਸੀ ਉਸ ਪਰਮਾਤਮਾ ਦਾ। ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰਿਹਾਂ ਜਾਂ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਅਸੀਂ ਉਹ ਜਪਣਾ ਛੱਡ ਦਿੱਤਾ, ਇਸ ਕਰਕੇ ਸਾਡੀ ਵਿਵੇਕ ਬੁੱਧ ਜਿਹੜੀ ਸੀ ਵਿਵੇਕ ਨਹੀਂ ਰਹੀ, ਤਰਕਵਾਦੀ ਬਣ ਗਈ। ਅਸੀਂ ਹਰ ਗੱਲ ਦੇ ਉੱਤੇ ਤਰਕ ਕਰਨ ਲੱਗ ਕੇ ਇੱਕ ਸੀ ਵਿਵੇਕਸ਼ੀਲ ਨਾ ਬਣੇ। ਵਿਵੇਕ ਬੁੱਧ ਮਿਲਦੀ ਸੀ ਪ੍ਰਭੂ ਦੇ ਸਿਮਰਨ ਵਿੱਚੋਂ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇਸੇ ਕਰਕੇ ਇਹ ਉੱਚ ਪਾਏ ਦੀ ਧੁਰਕੀ ਬਾਣੀ। ਦੇਖੋ ਭਗਤ ਰਵਿਦਾਸ ਜੀ ਵਰਗਾ ਜਨ ਸਾਡਾ ਜੀਵਨ ਬਣੂਗਾ ਤੇ ਫਿਰ ਜਾ ਕੇ ਬਾਣੀ ਦੀ ਸਮਝ ਪਵੇਗੀ ਨਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਦੋਂ ਉਹੋ ਜਿਹਾ ਜੀਵਨ ਬਣੂਗਾ ਤਾਂ ਸਮਝ ਪੈਣੀ ਹੈ, ਨਹੀਂ ਤੇ ਨਹੀਂ ਪਵੇਗੀ। ਇਸ ਲਈ ਮਨ ਸਾਡਾ ਮੈਲਾ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਸੁਰਹੋ ਵਿਚਾਰ ਪਾਤਸ਼ਾਹ ਕਹਿੰਦੇ ਤ੍ਰਿਗਤ ਜੋਨ ਅਚੇਤ ਸੰਭਵ, ਪੁੰਨ ਪਾਪ ਅਸੋਚ, ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤ ਸੋਚ। ਉਹ ਜਿਹੜੀਆਂ ਟੇਢੀਆਂ ਜੂਨਾਂ ਨੇ ਉਹਨਾਂ ਦੇ ਅੰਦਰ ਤਾਂ ਇਹ ਵਿਚਾਰ ਸ਼ਕਤੀ ਨਹੀਂ, ਵਿਚਾਰ ਤੋਂ ਹੀਨ ਨੇ। ਉਹਨਾਂ ਨੂੰ ਪਾਪ ਪੁੰਨ ਦਾ ਪਤਾ ਨਹੀਂ, ਪਰ ਮਨੁੱਖਾ ਜਨਮ ਤਾਂ ਦੁਲੱਭ ਹੈ, ਪਰ ਇਹਦੀ ਵੀ ਉਹਨਾਂ ਵਿਸ਼ੇ ਵਿਕਾਰਾਂ ਦੇ ਨਾਲ ਹੀ ਸਾਂਝ ਬਣੀ ਹੋਈ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਇੱਥੇ ਸਿੱਖਿਆ ਦਿੰਦੇ ਨੇ, ਸੇਧ ਦਿੰਦੇ ਹਨ ਕਿ ਅਸੀਂ ਕਿਵੇਂ ਪਰਮੇਸ਼ਰ ਦਾ ਨਾਮ ਜਪ ਕੇ ਬੁੱਧ ਨੂੰ ਵਿਵੇਕ ਬਣਾਉਣਾ ਹੈ। ਪ੍ਰਭੂ ਦੇ ਸਿਮਰਨ ਦੇ ਨਾਲ ਪ੍ਰਭੂ ਦੇ ਕੋਲੋਂ ਵਿਵੇਕ ਬੁੱਧ ਮੰਗਣੀ ਹੈ, ਤਾਂ ਕਰਕੇ ਉਸ ਵਾਹਿਗੁਰੂ ਦੇ ਦੀਦਾਰ ਪ੍ਰਾਪਤ ਹੋ ਜਾਣ। ਸਾਮਤ ਦੀਜੈ ਜਿਤ ਤੁਧ ਧਿਆਈ, ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ। ਇਹੋ ਜਿਹੀ ਬੁੱਧੀ ਬਖਸ਼ਿਸ਼ ਕਰ ਜਿਹਦੇ ਨਾਲ ਹੇ ਵਾਹਿਗੁਰੂ ਤੇਰੀ ਯਾਦ ਨਾ ਭੁੱਲੇ। ਸੋ ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਸਾਨੂੰ ਦਿਖਦਾ ਨਹੀਂ। ਜਦੋਂ ਸਿਮਰਨ ਦੇ ਰਾਹ 'ਤੇ ਤੁਰਾਂਗੇ ਗੁਰੂ ਦਾ ਪੱਲਾ ਫੜ ਕੇ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ ਗੁਰਸਿੱਖ ਮੀਤ, ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ ਜਾਂ ਨਾਨਕ ਚੱਲੈ ਮਿਲੰਥਾ। ਮੈਂ ਅੰਧਲੇ ਕੀ ਤੇਕ ਤੇਰਾ ਨਾਮ ਖੁੰਦਕਾਰਾ। ਜਦੋਂ ਨਾਮ ਦੀ ਟੋਹਣੀ ਫੜ ਕੇ ਤੁਰਾਂਗੇ ਫਿਰ ਗੁਰੂ ਨੇ ਕਿਰਪਾ ਕਰਨੀ ਹੈ। ਉਹ ਪਰਮੇਸ਼ਰ ਹਾਜ਼ਰ ਨਾਜ਼ਰ ਕਬੀਰ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਇਸ ਲਈ ਮਹਾਂਪੁਰਖਾਂ ਦੀ ਬਾਣੀ ਤਾਂ ਕਹਿ ਰਹੀ ਹੈ ਕਿ ਉਹ ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਲੇਕਿਨ ਸਾਡਾ ਮਨ ਇਸ ਗੱਲ ਨੂੰ ਮੰਨਦਾ ਨਹੀਂ। ਇਸੇ ਕਰਕੇ ਆਪਾਂ ਅਰਦਾਸ ਦੇ ਵਿੱਚ ਮੰਨਦੇ ਹਾਂ, ਸਤਿਗੁਰਾਂ ਦੇ ਕੋਲੋਂ ਮੰਗ ਮੰਗੀ ਜਾਂਦੀ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਤਰਕ ਦਾਨ ਨਹੀਂ ਮੰਗਿਆ ਗਿਆ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ। ਹੁਣ ਵਿਸਾਹ ਅਤੇ ਭਰੋਸਾ ਦੇਖਣ ਨੂੰ ਸ਼ਬਦ ਇੱਕੋ ਜਿਹੇ ਲੱਗਦੇ ਨੇ। ਵਿਸਾਹ ਦਾ ਅਰਥ ਕੀ ਹੈ? ਪਰਮੇਸ਼ਰ ਦੀ ਹੋਂਦ 'ਤੇ ਯਕੀਨ ਹੋ ਜਾਣਾ, ਹੈ ਤੂੰ ਹੋਮਣਹਾਰ। ਇਹ ਤਾਂ ਹੋਵੇਗਾ ਜਦੋਂ ਗੁਰੂ ਦੇ ਅੰਦਰੋਂ ਬਖਸ਼ਿਸ਼ ਹੋਵੇਗੀ ਅਤੇ ਅੰਤਰੀਵ ਤੌਰ ਦੇ ਉੱਤੇ ਸਾਡੀ ਗੁਰੂ ਨਾਲ ਸਾਂਝ ਬਣੇਗੀ, ਸਾਨੂੰ ਆਪ ਨੂੰ ਪਰਮਾਤਮਾ ਦਾ ਅਨੁਭਵ ਹੋਵੇਗਾ, ਤਾਂ ਵਿਸਾਹ ਦਾਨ ਦੀ ਦਾਤ ਇਹ ਗੁਰੂ ਕੋਲੋਂ ਮੰਗੀ ਗਈ ਨਾ, ਕਿਸੇ ਮਨੁੱਖ ਤੋਂ ਨਹੀਂ। ਇਹ ਕਨੇਹੀ ਦਾਤ ਆਪਸ 'ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ, ਸਾਹਿਬ ਤੁੱਠੈ ਜੋ ਮਿਲੈ। ਅਤੇ ਭਰੋਸਾ ਦਾਨ ਮੰਗਿਆ ਗਿਆ, ਫਿਰ ਉਹਦੇ 'ਤੇ ਵਿਸ਼ਵਾਸ ਇੰਨਾ ਆ ਜਾਣਾ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਾਣ ਕੇ ਹੈ ਸੰਗ। ਇਸ ਲਈ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪਾਇਆ ਉਹ ਕਹਿੰਦੇ ਹਾਜ਼ਰ ਨਾਜ਼ਰ ਹੈ, ਦੂਰ ਹੈ ਹੀ ਨਹੀਂ, ਨੇੜਾ ਹੈ। ਦੂਰ ਨਾ ਜਾਣਿਓ ਸਾਰੇ ਸੰਭਾਲੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਕਹਿ ਰਹੀ, ਉਹ ਤਾਂ ਇੰਨਾ ਨੇੜੇ ਹੈ, ਹੱਥ ਤੋਂ ਵੀ ਨੇੜੇ ਹੈ, ਨਾਲ ਹੀ ਵੱਸ ਰਿਹਾ, ਇਹ ਵੱਖਰਾ ਹੈ ਹੀ ਨਹੀਂ। ਕਬੀਰ ਸਾਹਿਬ ਦਾ ਕਹਿੰਦੇ ਸੋਈ ਫਿਰ ਕਹਿ ਤੂੰ ਹੂਆ, ਜਾ ਕਉ ਕਹਿਤਾ ਔਰ। ਜਿਹਨੂੰ ਤੂੰ ਕਹਿੰਦਾ ਨਹੀਂ ਰੱਬ ਕਿਤੇ ਦੂਰ ਬੈਠਾ ਹੈ, ਕਹਿੰਦੇ ਜਦੋਂ ਨਾਮ ਜਪਿਆ ਸਿਮਰਨ ਕੀਤਾ ਤੇ ਤੂੰ ਪਰਤ ਕੇ ਉਹਦਾ ਰੂਪ ਹੀ ਬਣ ਗਿਆ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਮੰਨਣਾ ਤਰੈ ਤਾਰੇ ਗੁਰ ਸਿੱਖ। ਗੁਰੂ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਨ੍ਹਾਂ ਨਾਲ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਉਹ ਪ੍ਰਭੂ ਦਾ ਰੂਪ ਹੀ ਬਣ ਗਏ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ। ਪਾਣੀ ਤੇ ਪਾਣੀ ਦੀਆਂ ਤਰੰਗਾਂ ਵਿੱਚ ਕੋਈ ਫਰਕ ਨਹੀਂ, ਜਿਵੇਂ ਪ੍ਰਭੂ ਤੇ ਪ੍ਰਭੂ ਦੇ ਭਗਤਾਂ ਵਿੱਚ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ, ਕੋਈ ਫਰਕ ਨਹੀਂ। ਇਸ ਲਈ ਵੇਖੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪਰਮਾਤਮਾ ਨੂੰ ਪਾਇਆ, ਕਹਿੰਦੇ ਪੇਖਿਓ ਰੀ ਮੈਂ ਉੱਚਾ ਮੋਹਨ ਸਭ ਤੇ ਉੱਚਾ, ਮੈਂ ਪਰਮਾਤਮਾ ਨੂੰ ਪਾ ਲਿਆ ਹੈ, ਉਹ ਸਭ ਤੋਂ ਉੱਚਾ ਪਰਮੇਸ਼ਰ ਵਾਹਿਗੁਰੂ। ਤੇ ਫਿਰ ਸਤਿਗੁਰੂ ਜੀ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਵਿੱਚ ਜ਼ਿਕਰ ਕਰਦੇ ਹਨ, ਸਾਈ ਅਲੱਖ ਅਪਾਰ ਭੋਰੀ ਮਨ ਵਸੈ, ਹੇ ਮੇਰੀ ਮਾਂ ਜਦੋਂ ਉਹ ਬੇਅੰਤ ਅਲੱਖ ਅਸਮ ਪ੍ਰਭੂ ਰਤਾ ਕੋ ਸਮੇਂ ਵਾਸਤੇ ਮੇਰੇ ਮਨ ਵਿੱਚ ਆ ਕੇ ਵੱਸਦਾ ਹੈ, ਫਿਰ ਬਖਸ਼ਿਸ਼ਾਂ ਕੀ ਮਿਲਦੀਆਂ ਨੇ? ਕਹਿੰਦੇ ਦੁੱਖ ਦਰਦ ਰੋਗ ਮਾਏ ਮੈਂਡਾ ਹੰਬ ਨੱਸੈ, ਮੇਰਾ ਹਰੇਕ ਦੁੱਖ ਦਰਦ ਹਰੇਕ ਰੋਗ ਸਭ ਦੂਰ ਹੋ ਜਾਂਦਾ ਹੈ ਜਦੋਂ ਉਹ ਮਾਲਕ ਮੇਰੇ ਮਨ ਵਿੱਚ ਆ ਕੇ ਵੱਸ ਜਾਂਦਾ ਹੈ, ਸਾਰੇ ਦੁੱਖ ਦੂਰ ਹੁੰਦੇ ਨੇ, ਦੁੱਖ ਤਦੇ ਜਾਂ ਵਿਸਰ ਜਾਏ। ਦੁੱਖ ਪਰਮਾਤਮਾ ਨੂੰ ਭੁਲਾਉਣ ਕਰਕੇ ਹੀ ਹੈ, ਵਿਸਾਰਨ ਕਰਕੇ, ਵਰਨਾ ਦੁੱਖ ਨਹੀਂ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮਕ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇਸ ਲਈ ਪਾਤਸ਼ਾਹ ਕਹਿੰਦੇ ਹਉ ਵੰਜਾ ਕੁਰਬਾਨ ਸਾਈ ਆਪਣੇ, ਹੇ ਮਾਂ ਮੈਂ ਆਪਣੇ ਖਸਮ ਪ੍ਰਭੂ ਤੋਂ ਕੁਰਬਾਨ ਜਾਂਦੀ ਹਾਂ। ਹੋਵੇ ਅਣਦ ਘਣਾ ਮਨ ਤਨ ਜਾਪਣੇ ਰਹਾਓ, ਉਸ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਮਨ ਤੇ ਤਨ ਦੇ ਵਿੱਚ ਘਣਾ ਆਨੰਦ ਪ੍ਰਾਪਤ ਹੁੰਦਾ ਹੈ। ਬਿੰਦਕ ਗਾਲ ਸੁਣੀ ਸੱਚੇ ਤਿਸ ਧਣੀ, ਹੇ ਮਾਂ ਜਦੋਂ ਉਸ ਕਾਇਮ ਰਹਿਣ ਵਾਲੇ ਪ੍ਰਭੂ ਦੀ ਮੈਂ ਥੋੜ੍ਹੀ ਜਿੰਨੀ ਵੀ ਸਿਫਤ ਸੁਣਦੀ ਹਾਂ, ਸੁਖੀ ਹੂੰ ਸੁਖ ਪਾਏ ਮਾਏ ਨਾ ਕੀਮ ਗਣੀ, ਤੇ ਮੈਨੂੰ ਇਤਨਾ ਉੱਚਾ ਸੁੱਖ ਅਨੁਭਵ ਹੁੰਦਾ ਹੈ ਕਿ ਮੈਂ ਉਸਦਾ ਮੁੱਲ ਨਹੀਂ ਦੱਸ ਸਕਦੀ। ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ, ਹੇ ਮੇਰੀ ਮਾਂ ਉਹ ਸਾਈ ਮੇਰੀਆਂ ਅੱਖਾਂ ਨੂੰ ਪਿਆਰਾ ਲੱਗਦਾ ਹੈ, ਉਸਨੂੰ ਵੇਖ ਕੇ ਮੈਂ ਮਸਤ ਹੋ ਜਾਂਦੀ ਹਾਂ। ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ, ਤੇ ਮੈਨੂੰ ਨਿਰਗੁਣਿਆਰੀ ਨੂੰ, ਹੇ ਮੇਰੀ ਮਾਂ ਜੀ ਦੇ ਵਿੱਚ ਕੋਈ ਗੁਣ ਨਹੀਂ ਸੀ, ਮੈਂ ਨਿਰਗੁਣਿਆਰੇ ਕੋ ਗੁਣ ਨਾ ਹੀ ਆਪੇ ਤਤ ਪੈ ਹੋਈ, ਤਤ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਸੀਵੈ ਹਰਿਆ। ਇਹ ਸ਼ਬਦ ਕਹਿਣ ਵਾਲੇ ਪੰਚਮ ਗੁਰਦੇਵ ਪਾਤਸ਼ਾਹ ਕਹਿੰਦੇ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਏ ਲਈ, ਮੇਰੇ 'ਚ ਕੋਈ ਗੁਣ ਨਹੀਂ ਸੀ, ਮੇਰੇ ਮਾਲਕ ਨੇ ਮੇਰੇ 'ਤੇ ਕਿਰਪਾ ਕਰਕੇ ਆਪਣੇ ਲੜ ਲਾ ਰੱਖਿਆ ਹੈ। ਵੇਦਕ ਤੇਵ ਸੰਸਾਰ ਹੱਬਾ ਹੂੰ ਬਾਹਰਾ, ਉਹ ਮੇਰਾ ਪਾਤਸ਼ਾਹ ਨਿਰਾ ਸੰਸਾਰ ਵਿੱਚ ਹੀ ਨਹੀਂ ਵੱਸ ਰਿਹਾ, ਇਸ ਦੇਸ਼ ਦੇ ਸੰਸਾਰ ਤੋਂ ਬਾਹਰ ਵੀ ਹੈ। ਵੇਦਕ ਤੇਵ ਆਦਿ ਕੋਈ ਧਰਮ ਪੁਸਤਕ ਉਸਦਾ ਸਰੂਪ ਬਿਆਨ ਨਹੀਂ ਕਰ ਸਕਦੀ, ਦੱਸ ਨਹੀਂ ਸਕਦੀ। ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਤੇ ਦਸਮ ਪਾਤਸ਼ਾਹ ਜੀ ਕਹਿੰਦੇ ਅਨਹਦ ਰੂਪ ਅਨਾਹਦ ਬਾਨੀ, ਚਰਨ ਸ਼ਰਨ ਜੇ ਬਸਤ ਭਵਾਨੀ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਇਸ ਲਈ ਉਹ ਮੇਰਾ ਮਾਲਕ ਪ੍ਰਭੂ ਜਿਹੜਾ ਹੈ ਉਹਦਾ ਬਿਆਨ ਨਹੀਂ ਕੀਤਾ ਜਾ ਸਕਦਾ। ਵੇਦ ਕਤੇਵ ਸੰਸਾਰ ਹੱਬਾ ਹੂੰ ਬਾਹਰਾ, ਉਹ ਸਭਨਾ ਤੋਂ ਬਾਹਰ ਹੈ, ਭਾਵ ਸਾਰਿਆਂ ਦੀ ਪਕੜ ਤੋਂ ਪਰੇ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਿਆ। ਤੇ ਅੱਗੇ ਪਾਤਸ਼ਾਹ ਜੀ ਕਹਿੰਦੇ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ, ਹੇ ਮੇਰੀ ਮਾਂ ਨਾਨਕ ਦਾ ਪਾਤਸ਼ਾਹ ਹਰ ਥਾਂ ਪ੍ਰਤੱਖ ਦਿਸ ਰਿਹਾ ਏ, ਕਿਤੇ ਨਹੀਂ ਦੂਰ। ਜੈ ਜੈ ਪੇਖੋ ਤੈ ਹਜ਼ੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਇਸ ਲਈ ਕਲਗੀਧਰ ਪਿਤਾ ਜੀ ਜਾਪ ਸਾਹਿਬ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਸਾਹਮਣੇ ਖੜ ਕੇ ਪਰਮੇਸ਼ਰ ਦੇ ਹੈ, ਉਹਦੇ ਨਾਲ ਹੀ ਗੱਲਾਂ ਕਰ ਰਹੇ ਨੇ, ਸਿੱਧੀਆਂ ਡਾਇਰੈਕਟ ਗੱਲ ਹੈ। ਜੇ ਸ਼ਬਦ ਹੁੰਦਾ ਤੇ ਤੀਜਾ ਪੁਰਖ ਬਣ ਜਾਂਦਾ ਏ, ਜਿਵੇਂ ਦੋ ਜਾਣੇ ਗੱਲ ਕਰਦੇ ਨੇ ਤੀਜੇ ਦੀ ਕਰ ਰਹੇ ਨੇ, ਹੈ ਸਿੱਧੀ ਗੱਲ ਹੋ ਰਹੀ ਹੈ ਪਰਮੇਸ਼ਰ ਨਾਲ ਸਨਮੁੱਖ। ਹਮੇ ਸੁਣ ਸਲਾਮ ਹੈ ਸਮਾਸੁਰ ਕਲਾਮ ਹੈ, ਹੇ ਪ੍ਰਭੂ ਤੇਰਾ ਪ੍ਰਕਾਸ਼ ਪ੍ਰਤੱਖ ਦਿਸਦਾ ਏ, ਤੂੰ ਹਰ ਥਾਂ ਮੌਜੂਦ ਹੈ, ਹਰੇਕ ਦੇ ਅੰਗ ਸੰਗ ਹੈ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਸਾਰੇ ਜੀਵ ਤੇਰੇ ਹੀ ਗੁਣਾਂ ਦਾ ਜ਼ਿਕਰ ਕਰਦੇ ਹਨ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ਼ਕ ਰਹੀਮ ਹੈ। ਹੇ ਪ੍ਰਭੂ ਤੂੰ ਉੱਚੀ ਸਮਝ ਦਾ ਮਾਲਕ ਹੈ, ਹੁਸਨੁਲ ਚਿਰਾਗ ਹੈ, ਸੁੰਦਰਤਾ ਦਾ ਸੋਮਾ ਹੈ, ਚਾਨਣ ਦੇਣ ਦਾ ਵਾਲਾ ਦੀਵਾ ਹੈ। ਹੇ ਪ੍ਰਭੂ ਤੂੰ ਸਭ ਜੀਵਾਂ ਉੱਤੇ ਪੂਰਨ ਬਖਸ਼ਿਸ਼ ਕਰਨ ਵਾਲਾ ਹੈ, ਕਾਮਲ ਕਰੀਮ ਰਾਜ਼ਕ ਰਹੀਮ ਸਭ ਨੂੰ ਰਿਜ਼ਕ ਦੇਣ ਵਾਲਾ ਹੈ। ਤੂੰ ਸਤਸੰਗ ਜੀ ਸਤਿਗੁਰਾਂ ਦੀ ਕਿਰਪਾ ਨਾਲ 40 ਮਿੰਟ ਦੀ ਕਥਾ ਹੋ ਗਈ ਹੈ, ਇਸ ਵਿਸ਼ੇ 'ਤੇ ਇੰਨੇ ਕੋਈ ਸ਼ਬਦ ਪ੍ਰਵਾਨ ਕਰਿਓ। ਇਸ ਤੋਂ ਅੱਗੇ ਜੇ ਆਪਾਂ ਵਿਚਾਰ ਕਰਾਂਗੇ ਫਿਰ ਕਿ ਪਾਠ ਜਿਹੜਾ ਹੈ ਵੱਡਾ ਹੋ ਜਾਵੇਗਾ। ਸੋ ਅਗਲੀ ਵਿਚਾਰ ਜਿਹੜੀ ਆਪਾਂ ਇਸ ਤੋਂ ਅੱਗੇ 21ਵੇਂ ਭਾਗ ਦੇ ਵਿੱਚ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਵਿਚਾਰ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ, ਮਤ ਛੋਟੀ ਹੈ। ਅਸੀਸਾਂ ਬਖਸ਼ਿਸ਼ ਕਰੋ, ਗੁਰੂ ਦੇ ਦਰ ਤੋਂ ਨਾਮ ਦੀ ਦਾਤ ਝੋਲੀ ਪਵਾ ਕੇ ਦਿਓ। ਸਤਿਗੁਰਾਂ ਅੱਗੇ ਅਰਦਾਸਾਂ ਬੇਨਤੀਆਂ ਕਰੋ, ਆਪਣਾ ਇਹ ਮਨੁੱਖਾ ਜਨਮ ਜਿਹੜਾ ਹੈ ਸਫਲ ਹੋ ਜਾਵੇ, ਕਿ ਕਈ ਜਨਮਾਂ ਦੀ ਭਟਕਤਾਂ ਤੋਂ ਬਾਅਦ ਮਿਲਿਆ ਅਮੋਲਕ ਜਨਮ ਗੁਰੂ ਚਰਨਾਂ ਵਿੱਚ ਸਫਲ ਹੋ ਸਕੇ। ਇਹ ਅਰਦਾਸਾਂ ਕਰੀਏ ਸਤਿਗੁਰਾਂ ਦੇ ਚਰਨਾਂ ਵਿੱਚ, ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਦਰ ਤੋਂ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋਵੇ। ਪਾਤਸ਼ਾਹ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ, ਫਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗਾਂ ਦੇ ਆਪਣਾ ਨਾਮ। ਸਤਿਗੁਰੂ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।